ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਜਥੇਦਾਰ ਗੜਗੱਜ ਦਾ ਯੂ ਟਰਨ ਹੈ ਜਾਂ ਫਿਰ ਸਹੀ ਫਰਮਾਨ ਹੈ, ਕਿਵੇਂ ਦੇਖਦੇ ਹੋ ਉਹਨਾਂ ਵੱਲੋਂ ਆਖੀ ਗੱਲ ਨੂੰ?
ਬਿਲਕੁਲ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਅੱਜ ਜਿਹੜਾ ਇੱਕ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਨਵਾਂ ਹੁਕਮ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ, ਉਸ ਨੇ ਇਸ ਦੇ ਉੱਤੇ ਚਰਚਾ ਛੇੜ ਦਿੱਤੀ ਹੈ ਕਿ ਕੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ ਟਰਨ ਲਿਆ ਜਾਂ ਸਹੀ ਪ੍ਰਤੀਕਿਰਿਆ ਉਹਨਾਂ ਦੀ। ਅਸਲ ਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਵਿਜੇ ਜੀ ਗੱਲ ਕਰਦੇ ਆ ਰਹੇ ਹਾਂ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਦੀ ਸਕੱਤਰੇ ਤੇ ਸੱਦਿਆ ਗਿਆ, ਜਿਹੜਾ 15 ਤਰੀਕ ਨੂੰ ਉਹਨੇ ਪੇਸ਼ ਹੋਣਾ। ਦੂਸਰੇ ਪਾਸੇ 328 ਸਰੂਪਾਂ ਵਾਲਾ ਮਾਮਲਾ, ਜਿਸ ਮਾਮਲੇ ਦੇ ਵਿੱਚ FIR ਹੋਈ, ਸਿੱਟ ਬਣੀ, ਦੋ ਬੰਦੇ ਚੱਕ ਲਏ, ਹੈ ਨਾ, ਉਹਨਾਂ ਤੋਂ ਪੁਲਿਸ ਰਿਮਾਂਡ ਚੱਲ ਰਿਹਾ, ਉਹਨਾਂ ਦਾ ਇੱਕ ਆਡੀਓ ਸਾਹਮਣੇ ਆ ਗਈ, ਉਸ ਨੇ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਅਕਾਲੀ ਦਲ ਨੂੰ ਨਵੀਂ ਮੁਸ਼ਕਲ 'ਚ ਖੜਾ ਕਰ ਦਿੱਤਾ। ਇਹ ਸਾਰੀ ਸਥਿਤੀ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਅੱਜ ਇੱਕ ਨਵਾਂ, ਸਮਝ ਲਓ ਕਹਿ ਦਈਏ ਕਿ ਆਦੇਸ਼ ਜਾਰੀ ਕੀਤਾ ਕਿ ਵੀ ਸ਼੍ਰੋਮਣੀ ਕਮੇਟੀ ਸਿੱਟ ਨੂੰ ਜਾਂਚ ਸਹਿਯੋਗ ਕਰੇ। ਹੁਣ ਇਸ ਤੋਂ ਭਾਵ ਸਮਝੋ ਕਿ ਪਹਿਲਾਂ ਜਥੇਦਾਰ ਸਾਹਿਬਾਨ ਦੇ ਹਵਾਲੇ ਨਾਲ ਹੀ SGPC ਕਹਿੰਦੀ ਆਈ ਹੈ ਨਾ ਕਿ ਸਾਨੂੰ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਕਿ ਕੋਈ ਤਾਲਮੇਲ ਨਹੀਂ ਕਰਨਾ ਸਰਕਾਰ ਨਾਲ, ਕੋਈ ਉਹਨਾਂ ਸਹਿਯੋਗ ਨਹੀਂ ਕਰਨਾ, ਅਸੀਂ ਕਿਤੇ ਨਹੀਂ ਲੈ ਕੇ ਜਾਣਾ ਪੜਚੋਲ ਕਰਨ ਲਈ, ਅਸੀਂ ਆਪਣੇ ਪੱਧਰ ਤੇ ਜਾਂਚ ਕਰ ਲਈ ਹੈ, ਮਾਮਲਾ ਉਹ ਹੈ। ਪਰ ਜਥੇਦਾਰ ਸਾਹਿਬ ਨੇ ਜਿਹੜੇ ਪਿਛਲੇ ਦਿਨੀ ਫਰਮਾਨ ਸੁਣਾਏ ਜਾਂ ਕੁਛ ਕੀਤਾ, ਉਹਦੇ ਵਿੱਚ ਅਖੀਰਲੇ ਪੈਰੇ 'ਚ ਲਿਖਿਆ ਕਿ ਜੇ ਸਰੂਪ ਚੋਰੀ ਹੋਏ ਨੇ ਤਾਂ ਸ਼੍ਰੋਮਣੀ ਕਮੇਟੀ ਇਹਦਾ ਸਾਹਮਣੇ ਲਿਆਵੇ ਸੱਚ। ਹੁਣ ਇੱਕ ਪਾਸੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕੁਛ ਹੋਇਆ ਹੀ ਨਹੀਂ, ਕਿ ਜੀ ਉਹ ਤਾਂ ਅੰਕੜਿਆਂ 'ਚ ਉੱਪਰ ਥੱਲੇ ਹੋਇਆ ਖੇਡ, ਉਹ ਤਾਂ ਜੀ ਭੇਟਾ ਦਾ ਮਸਲਾ ਹੈ ਜੀ, ਉਹ ਤਾਂ ਕੁਛ ਹੈ। ਅਤੇ ਦੂਸਰੇ ਪਾਸੇ ਜਥੇਦਾਰ ਸਾਹਿਬ ਜੇ ਇਹ ਕਹਿ ਰਹੇ ਨੇ ਆਪਣੇ ਪੂਰੇ ਉਹਦੇ ਵਿੱਚ, ਤਾਂ ਇਹਦਾ ਮਤਲਬ ਕਿਤਨਾ ਕਿਤੇ SGPC ਘਿਰਦੀ ਨਜ਼ਰ ਆ ਰਹੀ ਹੈ ਕਿ ਉਹ ਤੋਂ ਬਾਅਦ ਇਹ ਤਰੀਕਾਕਾਰ ਬਦਲਿਆ ਗਿਆ ਹੁਣ
ਜੀ,
ਕਿ ਉਹ ਮਸਲਾ। ਜਾਂ 15 ਤਰੀਕ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਆਉਣਗੇ, ਉਹ ਨਵੇਂ ਪਾਜ ਉਧੇੜਣਗੇ ਜੀ, ਕਹਿੰਦੇ ਜੀ ਮੈਂ ਐਂ ਕਰ ਦੂੰ, ਮੈਂ SGPC ਬਾਰੇ ਦੱਸ ਦੂੰ, ਮੈਂ ਗੋਲਕ ਦਾ ਖੁਲਾਸਾ ਕਰੂੰ, ਉਹ ਜਿਵੇਂ ਹਰ ਸਟੇਜ ਤੇ ਮਤਲਬ ਗੋਗਾ ਗਾ ਰਹੇ ਨੇ ਕਿ ਉਸ ਨੇ ਬੈਕਫੁੱਟ ਤੇ ਲਿਆਂਦਾ SGPC ਤੋਂ ਲੈ ਕੇ ਅਕਾਲੀ ਦਲ ਨੂੰ
ਜੀ,
ਕਿ ਇਸ ਲਈ ਹੈ ਕਿ ਜੀ ਅਸੀਂ ਇੱਧਰ ਸਹਿਯੋਗ ਕਰ ਦਿੰਦੇ ਹਾਂ, ਉੱਧਰ ਤੁਸੀਂ ਸਾਡਾ ਸਹਿਯੋਗ ਕਰ ਦਿਓ, ਤੁਸੀਂ ਉੱਧਰ ਨਾ ਕੁਛ ਬੋਲਿਓ ਜੀ, ਅਸੀਂ ਇੱਧਰ ਇੰਨਾ ਕੁ ਅੱਗੇ ਵੱਧਦੇ ਹਾਂ, ਕੀ ਇਹ ਸਮਝੌਤੇ ਵਾਲੀ ਰਣਨੀਤੀ ਅਪਣਾਈ ਗਈ ਹੈ? ਜਾਂ ਇੱਕ ਨਵਾਂ ਸਵਾਲ ਪੈਦਾ ਹੋਇਆ ਅੱਜ, ਜੋ ਤੱਥ ਨਿਕਲ ਕੇ ਆ ਰਹੇ ਨੇ, ਹੁਣ ਉਹਦਾ ਸਹੀ ਸਪਸ਼ਟੀਕਰਨ ਜਾਂ ਤਾਂ ਜਥੇਦਾਰ ਸਾਹਿਬ ਦੇ ਸਕਦੇ ਨੇ, ਜਾਂ SGPC ਦੇ ਪ੍ਰਧਾਨ ਧਾਮੀ ਸਾਹਿਬ ਦੇ ਸਕਦੇ, ਜਾਂ ਸੁਖਬੀਰ ਬਾਦਲ ਦੇ ਸਕਦਾ। ਪਹਿਲੂ ਇਹ ਉੱਭਰ ਰਿਹਾ ਕਿ ਜਦੋਂ ਸਰਕਾਰ ਨੇ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ FIR ਕੀਤੀ
ਜੀ,
ਹੈ ਜਿੱਥੇ ਮਤਲਬ ਕਿ ਮੰਤਰੀ ਸਾਹਿਬ ਹਰਜੋਤ ਬੈਂਸ ਜਾਂਦੇ ਨੇ, ਜਿੱਥੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਾਂਦੇ ਨੇ, ਉੱਥੇ ਨਿੱਜਰ ਹੋਰੀ ਹੁੰਦੇ ਨੇ ਕਿ ਇਹਨਾਂ ਦੇ ਕਿਹਾ ਤੇ ਜੀ FIR ਹੋ ਗਈ ਸਾਰਾ ਕੁਛ, ਉਸ ਮਸਲੇ ਤੇ ਕਹਿੰਦੇ ਕਿ ਅੰਦਰ ਖਾਤੇ ਤਹਿਤ ਇਹ ਹੋ ਰਿਹਾ ਸੀ ਕਿ ਇਹਨਾਂ ਨੂੰ ਤਲਬ ਕਰ ਲਓ, ਕਿ ਇਹਨਾਂ ਨੂੰ ਤਲਬ ਕਰਕੇ ਕਹੋ ਕਿ ਵੀ ਤੁਸੀਂ ਸਿੱਖ ਮੰਤਰੀ ਹੋ ਹੈ ਤੇ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਤੁਸੀਂ ਸ਼੍ਰੋਮਣੀ ਕਮੇਟੀ 'ਚ ਆ ਜਾਓ, ਜੇ ਕੁਛ ਜਾਂਚ ਕਰਨੀ ਹੈ ਤੁਹਾਨੂੰ ਦਿਖਾ ਦਿੰਦੇ ਹਾਂ, ਦਸਤਾਵੇਜ਼ ਦੇਖ ਲਓ ਕਿਹੋ ਜਿਹਾ ਕੁਛ ਹੈ ਨਹੀਂ ਗਾ, ਕਿ ਇਹਨਾਂ ਨੂੰ ਬੁਲਾ ਲਓ ਤੇ ਇਹਨਾਂ ਨੂੰ ਕਹੋ ਕਿ ਸਰਕਾਰ ਦਖਲ ਨਾ ਦੇਵੇ ਤੇ ਸਿੱਖ ਨੁਮਾਇੰਦੇ ਹੋਣ ਦੇ ਨਾਤੇ ਸਮਝਣਗੇ
ਜੀ।
ਪਰ ਕਹਿੰਦੇ ਕਿ ਪਤਾ ਨਹੀਂ ਕੀ ਕਾਰਨ ਸੀ ਕਿ ਜਥੇਦਾਰ ਸਾਹਿਬ ਉੱਥੋਂ ਥਿੜਕ ਗਏ ਜਾਂ ਇਹ ਕਰ ਨਹੀਂ ਪਾਏ, ਤੇ ਇਸ ਮਸਲੇ ਤੇ ਕੀ ਜਥੇਦਾਰ ਸਾਹਿਬ ਦੀ ਜਥੇਦਾਰੀ ਵੀ ਖਤਰੇ 'ਚ ਪੈ ਗਈ ਸੀ? ਇਹ ਮੈਂ ਤਾਂ ਹੀ ਕਹਿ ਰਿਹਾ ਕਿ ਇਹ ਜਵਾਬ ਜਾਂ ਜਥੇਦਾਰ ਸਾਹਿਬ ਦੇ ਸਕਦੇ ਨੇ, ਜਾਂ SGPC ਦੇ ਪ੍ਰਧਾਨ ਧਾਮੀ ਦੇ ਸਕਦੇ, ਜਾਂ ਸੁਖਬੀਰ ਬਾਦਲ, ਕਿ ਕੀ ਇੱਥੋਂ ਤੱਕ ਸਥਿਤੀ ਬਣ ਗਈ ਸੀ ਵੀ ਲੱਭੋ ਬੰਦਾ ਹੁਣੇ ਬਦਲੋ। ਵੈਸੇ ਤਾਂ ਇਹ ਪਹਿਲਾਂ ਹੀ ਤੈਅ ਹੈ ਕਿ ਵੀ ਜਿਹੜੀਆਂ ਜਥੇਬੰਦੀਆਂ ਨੇ ਦੁਬਾਰਾ ਦਸਤਾਰ ਦਿੱਤੀ ਸੀ ਜਦੋਂ, ਕਿ ਜੀ ਹਾਂ ਪਹਿਲਾਂ ਤਾਂ ਪ੍ਰਵਾਨ ਨਹੀਂ, ਫਿਰ ਦਸਤਾਰ ਦੇਣੀ ਪ੍ਰਵਾਨ ਕਰ ਲਈ ਦੂਜੀ ਵਾਰ, ਫਿਰ ਉਹ 'ਚ ਇਹ ਤੈਅ ਹੋਇਆ ਸੀ ਕਿ ਇਹਨਾਂ ਨੂੰ ਕੇਸਗੜ੍ਹ ਸਾਹਿਬ ਤੱਕ ਰੱਖੋ, ਅਕਾਲ ਤਖ਼ਤ ਸਾਹਿਬ ਲਈ ਨਵਾਂ ਜਥੇਦਾਰ ਲੱਭੋ
ਜੀ।
ਹੁਣ ਕੋਈ ਲੱਭ ਨਹੀਂ ਰਿਹਾ ਜਾਂ ਕੋਈ ਲੱਗਣ ਲਈ ਤਿਆਰ ਨਹੀਂ, ਉਹਦੇ ਵਿੱਚ ਜਦੋਂ ਇਹ ਹੋਇਆ ਕਿ ਇਹਨਾਂ ਨੂੰ ਹਟਾਉਣ ਬਾਰੇ ਸੋਚੋ, ਨਵਾਂ ਲਿਆਉਣ ਬਾਰੇ ਸੋਚੋ, ਕਿ ਉਸ ਕਾਹਲ 'ਚ ਅਕਾਲੀ ਦਲ ਬਾਦਲ ਧਿਰ ਨੂੰ, ਬਾਦਲ ਪਰਿਵਾਰ ਨੂੰ ਖੁਸ਼ ਕਰਨ ਦੇ ਚੱਕਰ 'ਚ ਤਾਂ ਨਹੀਂ ਮੁੱਖ ਮੰਤਰੀ ਤਲਬ ਕਰ ਲਏ, ਕਿਤੇ ਆਪ ਮੁਹਾਰੇ ਤਾਂ ਨਹੀਂ ਤਲਬ ਹੋਏ? ਇਹ ਚਰਚਾ ਮੈਂ SGPC ਦੇ ਗਲਿਆਰਿਆਂ ਦੇ ਹਵਾਲੇ ਨਾਲ ਗੱਲ ਕਰ ਰਿਹਾ
ਜੀ,
ਮੈਂ ਤਾਂ ਹੀ ਵਾਰ ਵਾਰ ਕਹਿ ਰਿਹਾ ਕਿ ਜਵਾਬ ਹੁਣ ਉਹਨਾਂ ਨੂੰ ਦੇਣਾ ਚਾਹੀਦਾ ਜਿਹੜਾ ਸਵਾਲ ਅਸੀਂ ਖੜਾ ਕਰ ਰਹੇ ਹਾਂ, ਕਿ ਕੀ ਇੱਥੋਂ ਤੱਕ ਹੋ ਗਿਆ ਕਿ ਉਹਨਾਂ ਨੂੰ ਖੁਸ਼ ਕਰਨ ਲਈ ਲਓ ਮੈਂ ਮੁੱਖ ਮੰਤਰੀ ਨੂੰ ਤਲਬ ਕਰ ਲੈਂਦਾ ਤੇ ਉਹ ਗਲਤੀ ਕਰ ਬੈਠੇ? ਜਿਹੜੀ ਗੱਲ ਆਪਾਂ ਪਿਛਲੇ 2-3 ਦਿਨ ਤੋਂ ਕਰ ਰਹੇ ਸੀ, ਅੱਜ ਅਕਾਲੀ ਦਲ ਦੇ ਘਰੇ ਉਹ ਗੱਲ ਤੁਰ ਰਹੀ ਆ ਕਿ ਕਿਤੇ ਇਹਦੇ ਨਾਲ ਸਰਕਾਰ ਤੇ ਮੁੱਖ ਮੰਤਰੀ ਬੜੇ ਤਾਂ ਨਹੀਂ ਹੋ ਗਏ ਤੇ ਅਕਾਲੀ ਦਲ ਇੱਕ ਨਵੀਂ ਮੁਸੀਬਤ ਤਾਂ ਨਹੀਂ ਖੜੀ ਹੋ ਗਈ? ਜਿਹੜਾ ਅਕਾਲੀ ਦਲ ਪਿਛਲੇ ਦਿਨਾਂ 'ਚ ਦਿਖ ਰਿਹਾ ਸੀ ਕਿ ਅਸੀਂ ਉੱਭਰ ਰਹੇ ਹਾਂ, ਅਸੀਂ ਆ ਗਏ, ਡਾਇਨਾਸੋਰ ਆ ਗਿਆ, ਹੈਂ ਲਓ ਜੀ ਸਰਕਾਰ ਨੂੰ ਫਿਕਰ ਪੈ ਗਿਆ, ਆਪਾਂ ਪਹਿਲੇ ਦਿਨੇ ਗੱਲ ਕਰ ਸਕੇ ਕਿ ਇਹ ਕੁਤਾਹੀ ਆ, ਅੱਜ ਅਕਾਲੀ ਦਲ ਇਹ ਚਰਚਾ ਕਰ ਰਿਹਾ ਕਿ ਗਲਤੀ ਹੋ ਗਈ ਜੀ,
ਜੀ
ਹੁਣ ਇਹ ਗਲਤੀ ਨੂੰ ਠੀਕ ਕਿਵੇਂ ਕੀਤਾ ਜਾਊਗਾ, ਕੀ ਅੱਜ ਇਹ ਨਵੀਂ ਗਲਤੀ ਹੈ ਜਾਂ ਠੀਕ ਕਰਨ ਦੀ ਪ੍ਰਕਿਰਿਆ, ਇਹ ਸਮਝੌਤੇ ਦੇ ਰਾਹ ਪੈ ਗਏ ਨੇ ਜਾਂ ਬੈਕਫੁੱਟ ਤੇ ਆ ਗਏ ਨੇ, ਇਹ ਯੂ ਟਰਨ ਹੈ। ਇਹ ਹੁਣ ਸਾਰੇ ਸਵਾਲਾਂ ਦੇ ਜਵਾਬ ਮਿਲਣ ਦਾ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ। 15 ਤਰੀਕ ਵਾਲੀ ਕਾਰਵਾਈ ਕੀ ਹੁੰਦੀ ਹੈ, ਉਹ ਕਿਸ ਤਰੀਕੇ ਨਾਲ ਅੱਗੇ ਵੱਧਦੀ ਹੈ, ਮੁੱਖ ਮੰਤਰੀ ਦੀ ਪੇਸ਼ੀ, ਮੈਨੂੰ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਜਿਹੜਾ ਇਸ ਤਰੀਕੇ ਕਾਰਨ ਨਾਲ ਵੀ ਆਪਣੇ ਆਪ ਨੂੰ ਮਤਲਬ ਸੱਚਾ ਸ਼ਰਧਾਲੂ ਸੱਚਾ ਸਿੱਖ ਦਿਖਾਉਣ ਦੀ ਕਵਾਇਤ ਚ ਨੇ ਕਿ ਜੀ ਮੈਂ ਤਾਂ ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡਤਾ, ਉਹਦੇ ਵਿੱਚ ਉਹਨੂੰ ਕਿਹਾ ਜਾ ਰਿਹਾ ਕਿ ਜੀ ਤੁਸੀਂ ਮੁੱਖ ਮੰਤਰੀ ਨਾਲ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ, ਤੁਸੀਂ ਉੱਧਰ ਵੀ ਜਾਓ ਤੇ ਉੱਥੋਂ ਬਾਅਦ ਅਕਾਲ ਤਖ਼ਤ ਸਾਹਿਬ ਆਓ, ਕਿ ਸਮਾਂ ਆਪਾਂ ਇਸ ਹਿਸਾਬ ਨਾਲ ਐਡਜਸਟ ਕਰਦੇ ਹਾਂ ਥੋੜਾ ਉਹ ਪ੍ਰੋਗਰਾਮ ਵੀ ਉਹ ਨਾ ਹੋਵੇ
ਜੀ।
ਹੁਣ ਉਹਦੇ ਲਈ ਸ਼ਾਇਦ ਸਵੇਰ ਤੱਕ ਚਿੱਠੀ ਚੱਲ ਜਾਵੇ ਜਾਂ ਅੱਜ ਦੇਰ ਰਾਤ ਚਲ ਗਈ ਹੋਵੇ, ਨਿਕਲ ਗਈ ਹੋਵੇ ਚਿੱਠੀ, ਇਹਦੀ ਚਰਚਾ ਨਿਕਲ ਰਹੀ ਹੈ। ਦੂਸਰਾ ਉਸ ਦਿਨ ਹੁੰਦਾ ਕੀ ਹੈ ਉਹਦੇ ਆਧਾਰ ਤੇ ਤੈਅ ਹੋਊਗਾ ਕਿ ਫਿਰ 328 ਰੂਪ ਵਾਲੇ ਮਾਮਲੇ ਚ ਅੱਗੇ ਕਿਵੇਂ ਵੱਧਦੀ ਹੈ ਪ੍ਰਕਿਰਿਆ
ਜੀ।
ਸੋ ਅੱਜ SGPC ਇਸ ਗੱਲ ਤੇ ਆ ਗਈ ਹੈ ਕਿ ਜੋ ਜੱਦਰ ਸਾਹਿਬ ਦਾ ਹੁਕਮ ਹੈ ਜੀ, ਅਸੀਂ ਉਹਦੇ ਅਨੁਸਾਰ ਆਪਣੇ ਸਾਰੇ ਜੋ ਦਸਤਾਵੇਜ਼ ਦੇਖਣਾ ਚਾਹਵੇ ਸੀਟਾਂ ਨੂੰ ਦਿਖਾਉਣ ਨੂੰ ਤਿਆਰ ਹੈ, ਹੈ ਜੇ ਆਉਣਾ ਚਾਹੁਣ ਚੰਡੀਗੜ੍ਹ ਸਾਡੇ ਦਫ਼ਤਰ ਆ ਜਾਣ। ਸੋ ਇਸ ਲਈ ਹੁਣ ਇਹ ਨਵਾਂ ਮਤਲਬ ਲਗਾਤਾਰ ਪੰਥਕ ਸਿਆਸਤ ਤੋਂ ਲੈ ਕੇ ਪੰਥਕ ਮੁੱਦਿਆਂ ਤੋਂ ਹੁੰਦਿਆਂ ਹੋਇਆਂ ਰੋਜ਼ ਨਵਾਂ ਪਾਜ ਉਧੜਦਾ ਤੇ ਰੋਜ਼ ਨਵਾਂ ਤਰੀਕੇ ਕਾਰਨ ਨਾਲ ਮਸਲਾ ਖੜਾ ਹੁੰਦਾ ਹੈ, ਪਰ ਮੈਨੂੰ ਲੱਗਦਾ 2027 ਤੱਕ ਇਹ ਮਸਲੇ ਇੰਝ ਹੀ ਮੁੱਖ ਕੇਂਦਰ ਚ ਬਣੇ ਰਹਿਣਗੇ
ਜੀ। ਦੀਪਕ ਜੀ, ਕਾਂਗਰਸ ਦੀ ਜੇ ਗੱਲ ਕਰੀਏ, ਗੱਲ ਤਾਂ ਕਰਦੇ ਨੇ ਬਿਨਾਂ ਚਿਹਰੇ ਤੋਂ ਲੜਨ ਦੀ, ਪਰ ਲੜਾਈ ਅਸਲ 'ਚ ਚਿਹਰੇ ਦੀ ਹੀ ਹੈ, ਕੀ ਚੱਲ ਰਿਹਾ?
ਦੇਖੋ ਜੀ, ਲਗਾਤਾਰ ਮਤਲਬ ਕਿ ਉਹ ਮਨਰੇਗਾ ਨੂੰ ਵਾਪਸ ਲਿਆਉਣ ਦੇ ਲਈ ਵਿਚਾਰੇ ਧਰਨੇ ਮੁਜ਼ਾਹਰੇ ਪ੍ਰਦਰਸ਼ਨ ਰੈਲੀਆਂ ਕਰ ਰਹੇ ਨੇ, ਤੇ ਅੱਧੇ ਮਿੰਟ ਤੋਂ ਵੱਧ ਨੀ ਕੋਈ ਮਨਰੇਗਾ ਤੇ ਬੋਲ ਪਾਉਂਦਾ ਇਹਨਾਂ ਦਾ ਲੀਡਰ, ਕੀ ਵਿਰੋਧੀ ਧਿਰ ਦਾ ਲੀਡਰ, ਕੀ ਪ੍ਰਧਾਨ ਹੈ ਨਾ, ਤੇ ਉਹ ਤਾਂ ਜੀ ਪੁੱਛੋ ਨਾ ਤੁਸੀਂ, ਮਤਲਬ 12-5-48 ਕਰੀ ਜਾਂਦਾ ਪ੍ਰਧਾਨ, ਤਾਂ ਉਸੇ ਗੱਲ 'ਚ ਚੜ੍ਹਾਈ ਬਹੁਤ ਆ ਉਹਦੀ, ਤਾਂ ਅੱਜ ਕੱਲ੍ਹ ਕਾਫੀ ਸੋਸ਼ਲ ਮੀਡੀਆ ਤੇ ਹੈ ਨਾ ਕਿ 12-5-60 ਹੁੰਦਾ ਕਿ ਹੈ 12-5 ਮਤਲਬ 48 ਹੁੰਦਾ, ਫਿਰ ਉਹ ਵਿਰੋਧੀ ਧਿਰ ਦੇ ਲੀਡਰ ਸਾਡੇ ਹੈ ਉਹਨਾਂ ਦੀ ਜੀ ਚੱਲੀ ਜਾਂਦੀ ਹੈ, ਇੱਕ ਵੀਡੀਓ ਪਤਾ ਨਹੀਂ ਯੁੱਧ ਨਸ਼ਿਆਂ ਵਿਰੋਧੀ ਥਾਂ ਤੇ ਨਸ਼ੇ ਯੁੱਧ ਵਿਰੁੱਧ ਏਦਾਂ ਦੀ ਕੁਛ ਗੱਲ ਬੋਲੀ ਜਾਂਦੇ ਨੇ, ਉਹ ਉਹਨਾਂ ਦੀ ਖਾਸੀ ਸੋਸ਼ਲ ਮੀਡੀਆ ਤੇ, ਫਿਰ ਮੁੱਖ ਮੰਤਰੀ ਦੀ ਗੱਲ ਚੱਲ ਪੈਂਦੀ ਆ, ਇਕੱਠੀ ਲੋਕ ਜੋੜ ਜੋੜ ਲੱਭ ਲੱਭ ਲਿਆਉਂਦੇ ਆ ਨਾ, ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਉਂ ਜਿਉਂ 27 ਨੇੜੇ ਆਊਗੀ ਇਹ ਬੋਂਦਲ ਜਾਣਗੇ, ਸੋ ਕਹਿੰਦਾ ਦੇਖ ਲਓ ਜੀ ਬੋਂਦਲ ਗਏ ਹੋਣੇ ਹੈ ਨਾ। ਸੋ ਇਸ ਲਈ ਅਸਲ ਦੇ ਵਿੱਚ ਤੁਹਾਡਾ ਜਦੋਂ ਇਰਾਦਾ ਹੀ ਨਾ ਹੋਵੇ ਲੋਕ ਮੁੱਦਿਆਂ ਦੀ ਲੜਾਈ ਲੜਨਾ, ਜਦੋਂ ਤੁਹਾਡਾ ਇਹ ਟੀਚਾ ਹੀ ਨਾ ਹੋਵੇ, ਤੁਹਾਡਾ ਟੀਚਾ ਹੀ ਕੁਰਸੀ ਹਾਸਲ ਕਰਨਾ ਹੋਵੇ, ਤੇ ਉਹ ਵੀ ਉਹ ਜਿਹਨਾਂ ਨੂੰ ਲੱਗਦਾ ਸੀ ਕੈਪਟਨ ਦੇ ਹੁੰਦਿਆਂ ਪ੍ਰਤਾਪ ਬਾਜਵੇ ਨੂੰ ਸਾਰੀ ਮਰਾਈ ਲੱਗੀ ਕਿ ਕੈਪਟਨ ਕਰਕੇ ਨੀ ਮੈਨੂੰ ਮਿਲੀ
ਜੀ,
ਨਹੀਂ ਤਾਂ ਮੈਂ ਹੀ ਸੀ ਇਸ ਕੁਰਸੀ ਦਾ ਹੱਕਦਾਰ ਹੈ ਨਾ। ਹੁਣ ਸੁਖਜਿੰਦਰ ਰੰਧਾਵਾ ਲੰਘੀ ਜਾਂਦਾ ਕਿ ਚੰਨੀ ਕਰਕੇ ਮੈਂ ਰਹਿ ਗਿਆ, ਚੰਨੀ ਬਣ ਗਿਆ, ਜਾਖਣ ਲੱਗੀ ਜਾਂਦਾ ਕਿ ਸਿੱਧੂ ਕਰਕੇ ਮੈਂ ਰਹਿ ਗਿਆ, ਨਹੀਂ ਤਾਂ ਮੈਂ ਬਣ ਗਿਆ ਸੀ, ਸਿੱਧੂ ਲੱਗੀ ਜਾਂਦਾ ਕਿ ਇਹਨਾਂ ਕਰਕੇ ਮੈਂ ਰਹਿ ਗਿਆ, ਨਹੀਂ ਤਾਂ ਮੈਂ ਬਣ ਗਿਆ, ਹਰੇਕ ਬੰਦਾ ਹੁਣ ਮੁੱਖ ਮੰਤਰੀ ਦਾ ਸਟਾਫ ਹੈ ਕਾਂਗਰਸ 'ਚ ਅੱਜ ਦੀ ਤਰੀਕ 'ਚ, ਖਾਸ ਕਰਕੇ ਮੁਰਲੇ 8-10 ਚਿਹਰੇ ਦਾ
ਜੀ,
ਤੇ ਫਿਰ ਉਹ ਹਰ ਸਟੇਜ ਤੋਂ ਮਨਰੇਗਾ ਵਾਲਾ ਧਰਨੇ ਦੇ ਵਿੱਚ ਇੱਕੀ ਗੱਲ ਕਰਦੇ ਆ, ਮੈਂ ਮੁੱਖ ਮੰਤਰੀ ਨਹੀਂ ਬਣਨ ਆਇਆ ਜੀ, ਮੈਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਜੀ, ਸਾਡੇ ਚੋਂ ਕੋਈ ਮੁੱਖ ਮੰਤਰੀ ਵਾਲਾ ਚਿਹਰਾ ਨਹੀਂ, ਕੀ ਸੁਖਜਿੰਦਰ ਰੰਧਾਵਾ, ਕੀ ਰਾਜਾ ਬੜਿੰਗ, ਕੀ ਬਾਕੀ ਲੀਡਰ ਹੈ ਨਾ, ਤੇ ਪ੍ਰਤਾਪ ਬਾਜਵਾ ਗੱਲ ਹੀ ਮੁੱਖ ਮੰਤਰੀ ਦੇ ਵਾਂਗ ਕਰਦਾ, ਸਰਕਾਰ ਆ ਜਾਣ ਦਿਓ, ਮੈਂ ਇਹਨੂੰ ਅੰਦਰ ਕਰ ਦੂ, ਮੈਂ ਇਹਨੂੰ ਕਟਹਿਰੇ 'ਚ ਖੜਾ ਕਰ ਦੂ ਹੈ ਨਾ, ਪਰ ਚਿਹਰੇ ਦੀ ਸਾਡੇ 'ਚ ਕੋਈ ਲੜਾਈ ਨਹੀਂ ਜੀ। ਆਖਰ ਅੱਜ ਹੁਣ ਭੁਪੇਸ਼ ਬਘੇਲ ਜੀ ਜਿਹੜੇ ਇਹਨਾਂ ਦੇ ਇੰਚਾਰਜ ਨੇ, ਉਹ ਕਹਿੰਦੇ ਜੀ ਚਿਹਰਾ ਤਾਂ ਸਾਡਾ ਰਾਹੁਲ ਗਾਂਧੀ ਹੋਊਗਾ, ਉਹ ਅਸੀਂ ਚਿਹਰਾ ਐਲਾਨ ਕੇ ਮੁੱਖ ਮੰਤਰੀ ਦਾ ਚੋਣ ਨਹੀਂ ਲੜਾਂਗੇ। ਵੈਸੇ ਪਿੱਛੇ ਝਾਤ ਮਾਰ ਕੇ ਦੇਖੋ ਕਿ ਪੰਜਾਬ 'ਚ ਕਾਂਗਰਸ ਲਗਭਗ ਚਿਹਰੇ ਦੇ ਨਾਂ 'ਤੇ ਲੜਦੀ ਆਈ ਆ, ਕੈਪਟਨ ਅਮਰਿੰਦਰ ਜਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਲਿਆ ਕੇ ਹੈ ਉਹ ਕੌਫੀ ਵਿਦ ਕੈਪਟਨ, ਉਹ ਕੌਫੀ ਵਿਦ ਕਰਨ ਜੇਹਲੇ ਦੀ ਕਾਪੀ ਕੀਤੀ ਸੀ ਇਹਨਾਂ ਨੇ, ਕੀ ਹੈ ਨਾ ਉਸ ਤਰੀਕੇ ਕਾਰਨ ਨਾਲ, ਫਿਰ ਜੀ ਇਹੀ ਜੀ ਮੁਹਿੰਮ ਚਲਾਓ ਜੀ, ਆਹ ਕਰੋ ਜੀ, ਉਹ ਸਾਰਾ ਕੁਝ ਸਾਹਮਣੇ ਤਰੀਕਾ ਕਰ ਦੇਖਿਆ, ਤੁਸੀਂ ਅਮਰਿੰਦਰ ਦੇ ਨਾਂ 'ਤੇ ਲੜੇ
ਜੀ,
ਉਹ ਤੋਂ ਬਾਅਦ ਪਿਛਲੀ ਵਾਰ ਵੀ ਚੰਨੀ ਨੂੰ ਦੋ ਥਾਂ ਤੋਂ ਲੜਾਉਣਾ, 3 ਮਹੀਨਿਆਂ ਤੋਂ ਬਾਅਦ ਵਾਲਾ ਚੰਨੀ ਨੂੰ ਜਿਸ ਤਰੀਕੇ ਨਾਲ ਪੇਸ਼ ਕਰਨਾ, ਸਾਨੂੰ ਸੀਗਾ ਕਿ ਚੰਨੀ ਦੇ ਚਿਹਰੇ 'ਤੇ ਲੜਾਈ ਲੜਨ ਦੀ ਕਵਾਇਦ ਹੈ, ਇਸ ਵਾਰ ਫਿਰ ਚੰਨੀ ਆਪਣੇ ਦਮ 'ਤੇ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਹੈ ਨਾ, ਅਤੇ ਆ ਬਾਕੀ ਲੀਡਰਸ਼ਿਪ ਮਤਲਬ ਨਵਜੋਤ ਸਿੱਧੂ ਅਜੇ ਵੀ ਉਮੀਦ ਰੱਖੀ ਬੈਠਾ ਕਿ ਮੇਰੀ ਘਰਵਾਲੀ ਨੂੰ ਹਟਾਇਆ ਮੈਨੂੰ ਥੋੜ੍ਹਾ ਹਟਾਇਆ, ਬਜਿੰਦਰ ਸਿੰਗਲਾ ਹੈ ਰਾਣਾ KP ਇਹ ਹਿੰਦੂ ਚਿਹਰੇ 'ਤੇ ਜੇ ਦਾ ਲੱਗਦਾ ਸਾਡਾ ਦਾ ਲੱਗੂਗਾ, ਕਹਿੰਦੇ ਸੋਚ ਕੇ ਬੈਠੇ ਨੇ। ਸੋ ਸੁਖਜਿੰਦਰ ਰੰਧਾਵਾ ਜੀ ਦੀ ਆਉਂਦੀ ਆਉਂਦੀ ਰਹੇਗੀ, ਉਹ ਸੋਚ ਕੇ ਬੈਠੇ, ਪ੍ਰਤਾਪ ਬਾਜਵਾ ਸੋਚ ਬੈਠ ਗਿਆ, ਅਮਰਿੰਦਰ ਸਿੰਘ ਰਾਜਾ ਬੜਿੰਗ ਕਹੀ ਜਾਂਦਾ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ ਜੀ, ਪਰ ਅਗਲਾ ਕਹਿੰਦਾ ਵੀ ਪ੍ਰਧਾਨ ਬਣਦੇ ਰਹੇ ਨੇ ਇਸ ਲਈ ਮੈਂ ਕਿਉਂ ਨਹੀਂ ਗਾ
ਜੀ।
ਸੋ ਇਹ ਚਿਹਰਿਆਂ ਦੀ ਲੜਾਈ ਦੇ ਵਿੱਚ ਹੁਣ ਭੁਪੇਸ਼ ਬਘੇਲ ਜੀ ਕਹਿ ਤਾਂ ਰਹੇ ਨੇ ਕਿ ਚਿਹਰੇ ਤੋਂ ਬਿਨਾਂ ਲੜਾਂਗੇ, ਸਾਡੇ ਚਿਹਰੇ ਦਾ ਕੋਈ ਮਸਲਾ ਨਹੀਂ, ਅਸਲ ਚ ਕਾਂਗਰਸ ਚ ਮਸਲਾ ਹੀ ਚਿਹਰਿਆਂ ਦਾ, ਇਹ ਸਿਆਸਤ ਹੀ ਚਿਹਰਿਆਂ ਦੀ ਕਰ ਰਹੇ ਨੇ, ਪੰਜਾਬ ਦੀ ਸਿਆਸਤ, ਪੰਜਾਬ ਦੇ ਮਸਲਿਆਂ ਦੀ ਸਿਆਸਤ ਨਹੀਂ ਕਰ ਰਹੇ, ਔਰ ਇਸ ਲਈ ਇਹਨਾਂ ਦਾ ਕਾਟੋ ਕਲੇਸ ਅਜੇ ਮੁੱਕਣ ਵਾਲਾ ਨਹੀਂ, ਖਲਾਰਾ ਵੱਧ ਸਕਦਾ
ਜੀ। ਤੇ ਦੀਪਕ ਜੀ, ਹਰਚਰਨ ਭੁੱਲਰ ਵਾਲੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ? ਹਾਈ ਕੋਰਟ ਦੇ ਵਿੱਚ ਪਾਈ ਪਟੀਸ਼ਨ ਹੁਣ ਵਾਪਸ ਲੈ ਲਈ ਹੈ।
ਦੇਖੋ ਜੀ, ਹਰਚਰਨ ਭੁੱਲਰ ਇੱਕ ਪਾਸੇ ਤਾਂ ਮੁਸ਼ਕਲ ਚ ਘਿਰੇ ਹੋਏ ਨੇ, ਆਪਾਂ ਪਹਿਲਾਂ ਕਈ ਵਾਰ ਵਿਸਥਾਰ ਤੋਂ ਉਸ ਪਹਿਲੂ ਤੇ ਗੱਲ ਕਰ ਚੁੱਕੇ ਆ, ਤੇ ਪਰ ਇਹ ਉੱਪਰਲੀ ਅਦਾਲਤ ਚਲੇ ਗਏ ਸੀ ਸਿੱਧੇ ਹੀ ਕਿ ਜ਼ਮਾਨਤ ਮਿਲ ਜਾਵੇ ਮੈਨੂੰ, ਉਹਨਾਂ ਨੇ ਬਰੰਗ ਮੋੜਤਾ ਸੀ ਜਦ ਵੀ ਕਿ ਨਹੀਂ, ਹੈ ਨਾ, ਉੱਪਰਲੀ ਅਦਾਲਤ ਦਾ ਕੋਈ ਮਤਲਬ ਨਹੀਂ, ਹੇਠਾਂ ਤੋਂ ਪ੍ਰਕਿਰਿਆ ਸ਼ੁਰੂ ਕਰੋ, ਫਿਰ ਵਾਪਸ ਸੀਬੀਆਈ ਕੋਰਟ ਆਏ ਸੀ, ਫਿਰ ਜ਼ਮਾਨਤ ਦੀ ਅਰਜ਼ੀ ਇਹਨਾਂ ਦੀ ਖਾਰਜ ਹੋ ਗਈ ਸੀ। ਪਰ ਉਹ ਮਾਮਲਾ ਸੀਗਾ ਰਿਸ਼ਵਤਖੋਰੀ ਵਾਲਾ, ਜਿਹੜੇ ਮਾਮਲੇ 'ਚ ਫੜੇ ਗਏ, ਪਰ ਉਹ ਤੋਂ ਬਾਅਦ ਆਮਦ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਸੀਬੀਆਈ ਨੇ ਜਾਂਚ ਮਤਲਬ ਜਾਂਚ ਦੇ ਦਾਇਰੇ 'ਚ ਸੀ, ਉਹ ਵੀ ਦਰਜ ਕੀਤਾ ਸੀ ਇੰਨਾ ਕੁਛ ਬਰਾਮਦ ਹੋਣ ਵਾਲੇ ਮਾਮਲੇ 'ਚ, ਪਰ ਉਸ ਮਾਮਲੇ 'ਚ ਚਾਰਜਸ਼ੀਟ ਹੀ ਨਹੀਂ ਪੇਸ਼ ਹੋਈ ਸੀ, ਇਸ ਲਈ ਜ਼ਮਾਨਤ ਮਿਲ ਗਈ। ਹੁਣ ਇੱਕ ਮਾਮਲੇ 'ਚ ਜ਼ਮਾਨਤ ਹੈ, ਦੂਏ ਮਾਮਲੇ 'ਚ ਜ਼ਮਾਨਤ ਪਟੀਸ਼ਨ ਖਾਰਜ ਹੈ, ਇਸ ਲਈ ਬਾਹਰ ਆਉਣ ਦੀ ਤਾਂ ਅਜੇ ਵਾਰੀ ਹੈ ਨਹੀਂ
ਜੀ।
ਪਰ ਇਸ ਸਭ ਦੇ ਬਾਵਜੂਦ ਵੀ ਹਾਈ ਕੋਰਟ ਇਸ ਆਧਾਰ ਤੇ ਗਏ ਸੀ ਕਿ ਮੇਰੇ ਖਿਲਾਫ਼ ਤਾਂ ਸੀਬੀਆਈ ਦਾ ਕੇਸ ਹੀ ਨਹੀਂ ਬਣਦਾ। ਤੁਸੀਂ ਕਮਾਲ ਦੇਖੋ ਕਿ ਬੰਦਾ ਕਿਸ ਹੱਦ ਤੱਕ ਬੇਸ਼ਰਮੀ ਦੀ ਤੱਕ ਜਾ ਸਕਦਾ ਹੁੰਦਾ ਕਿ ਇੰਨਾ ਕੁਛ ਜਨਤਕ ਬਰਾਮਦ ਹੋਣ ਦੀਆਂ ਗੱਲਾਂ ਹੋਣ, ਇੰਨਾ ਕੁਛ ਹੋਵੇ, ਤੇ ਤਾਂ ਵੀ ਉਹ ਕਹੇ ਮੇਰੇ ਖਿਲਾਫ਼ ਕੇਸ ਨਹੀਂ ਬਣਦਾ। ਮਤਲਬ ਉਹ ਚਾਹੁੰਦੇ ਸੀ ਵਿਜੀਲੈਂਸ ਜਾਂਚ ਕਰਦੀ, ਸ਼ਾਇਦ ਮੇਰਾ ਛੁਟਕਾਰਾ ਹੋ ਜਾਂਦਾ, ਪਰ ਸੀਬੀਆਈ ਦੀ ਜਾਂਚ ਮੇਰਾ ਨਿਕਲਣਾ ਮੁਸ਼ਕਿਲ ਆ ਜੇ ਈਡੀ ਖੜੀ ਆ ਲੈਣ 'ਚ। ਵੱਖਰੀ ਗੱਲ ਆ ਕਿ ਹੁਣ ਉਹ ਸਾਰੇ ਮੱਠੇ ਪੈ ਗਏ ਨੇ, ਐਨ ਐ ਜਿਵੇਂ ਪਲ ਦੀ ਧੂਣੀ ਦੇ ਉੱਤੇ ਕਿਸੇ ਨੇ ਪਾਣੀ ਛਿੜਕਦਾ ਹੋਵੇ, ਹੁਣ ਸੀਬੀਆਈ ਠੰਡੀ ਐਨ, ਕਿਉਂਕਿ ਠੰਡ ਖਾਸੀ ਪੈ ਰਹੀ ਹੈ ਨਾ, ਇਸ ਲਈ ਕਾਫੀ ਅਸਰ ਹੈ। ਪਰ ਜਿਹੜਾ ਇਹਨਾਂ ਨੇ ਹਾਈਕੋਰਟ ਇਹ ਅਰਜ਼ੀ ਪਾਈ ਸੀ ਕਿ ਮੇਰੇ ਖਿਲਾਫ਼ ਕੇਸ ਨਹੀਂ ਬਣਦਾ, ਅੱਜ ਹਾਈਕੋਰਟ ਦੇ ਵਿੱਚੋਂ ਇਹਨਾਂ ਨੇ ਉਹ ਪਟੀਸ਼ਨ ਵਾਪਸ ਲੈ ਲਈ। ਸੋ ਜਾਂ ਤਾਂ ਇਹਨਾਂ ਦੇ ਵਕੀਲਾਂ ਨੇ ਸਮਝ ਆ ਗਈ ਹੋਣੀ ਕਿ ਉਹ 'ਚ ਵੀ ਨਾ ਕਿਤੇ ਨਵੇਂ ਪਹਿਲੂ 'ਚ ਕਰਜੀ ਹੈ ਜੀ ਕੁਛ, ਜੋ ਵੀ ਕਾਰਨ ਹੋਵੇ ਇਹ ਆਉਂਦੇ ਦਿਨਾਂ 'ਚ ਸਾਫ਼ ਹੋ ਜਾਏਗਾ ਕਿ ਨਵੇਂ ਤਰੀਕੇ ਨਾਲ ਕੋਈ ਪਟੀਸ਼ਨ ਪਾਉਂਦੇ ਨੇ, ਜਾਂ ਇਹਨਾਂ ਨੂੰ ਸਮਝ ਆ ਗਈ ਕਿ ਇਹ ਮਾਮਲਾ ਵਾਪਸ ਹੋਣ ਵਾਲਾ ਨਹੀਂ ਹੈਗਾ, ਇਸ ਲਈ ਨਵੀਂ ਫਜੀਅਤ ਕਰਾਉਣ ਨਾਲੋਂ ਵਾਪਸ ਲੈਣੀ ਬਿਹਤਰ ਹੈ। ਸੋ ਅੱਜ ਹਾਈਕੋਰਟ 'ਚੋਂ ਇਹਨਾਂ ਨੇ ਉਹ ਅਰਜ਼ੀ ਦਾ ਵਾਪਸ ਲੈ ਲਈ, ਪਰ ਦੂਸਰੀ ਅਰਜ਼ੀ ਲਈ ਜ਼ਮਾਨਤ ਵਾਲਾ ਮੁਸ਼ਕਲ ਅਜੇ ਖੜੀ ਹੈ ਇਹਨਾਂ ਦੀ
ਜੀ। ਦੀਪਕ ਜੀ, ਨਿਊਜ਼ੀਲੈਂਡ ਤੋਂ ਇੱਕ ਵਾਰੀ ਫਿਰ ਤੋਂ ਖਬਰ ਸਾਹਮਣੇ ਆਈ ਆ, ਉੱਥੋਂ ਦੇ ਤੁਰੰਗਾ ਸ਼ਹਿਰ ਦੇ ਵਿੱਚ ਵੀਕਐਂਡ 'ਤੇ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਹਨੂੰ ਇੱਕ ਵਾਰ ਫਿਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੋਗਰਾਮ ਦੇ ਪਿਛਲੇ ਘੰਟੇ ਦੌਰਾਨ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ, ਤੁਰੰਗਾ ਦੇ ਗੁਰਦੁਆਰਾ ਸਾਹਿਬ ਦੇ ਮੁਖੀ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਪ੍ਰਧਾਨ ਨਾਲ, ਅਤੇ ਸਾਡੇ ਇੱਕ ਹੋਰ ਸਾਥੀ ਬ੍ਰੌਡਕਾਸਟਰ ਨੇ ਐਡਮਿੰਟਨ ਤੋਂ ਉਹਨਾਂ ਨੇ ਇੰਟਰਵਿਊ ਕੀਤੀ ਸੀ, ਉਹਨਾਂ ਨੇ ਦੱਸਿਆ ਕਹਿੰਦੇ ਸਾਰਾ ਕੁਝ ਠੀਕ ਠਾਕ ਰਿਹਾ, ਵੀ ਸਾਰਾ ਕੋਈ ਵਿਘਨ ਪਿਆ ਨਹੀਂ, ਪਰ ਇਹ ਗੱਲ ਆ ਕਿ ਸਮੱਸਿਆ ਆਫਕੋਰਸ ਜ਼ਰੂਰ ਹੈਗੀ ਹੈ ਜੀ। ਇਹ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਵੱਸਦਾ ਹੈ ਦੁਨੀਆ ਦੇ ਕਿਸੇ ਵੀ ਹਿੱਸੇ 'ਚ, ਜਿੱਥੇ ਨਗਰ ਕੀਰਤਨ ਇਸ ਹਿਸਾਬ ਦੇ ਨਾਲ ਚਾਲੇ ਪਾਉਂਦੇ ਨੇ ਵੱਖੋ ਵੱਖਰੇ ਸਾਲ ਦੇ ਸਮਿਆਂ 'ਤੇ, ਉਹਨਾਂ ਨੂੰ ਇਸ ਚੀਜ਼ ਬਾਰੇ ਚੁਕੰਨੇ ਰਹਿਣ ਦੀ ਬੜੀ ਜ਼ਰੂਰਤ ਹੈ, ਕਿਉਂਕਿ ਇਸ ਵੇਲੇ ਇਮੀਗ੍ਰੈਂਟਸ ਦੇ ਖਿਲਾਫ਼ ਜਿਹੜੀ ਇੱਕ ਜਿਹੜਾ ਸੈਂਟੀਮੈਂਟ ਹੈ ਨਾ ਜੀ, ਜਿਹੜਾ ਉਹ ਕਾਫ਼ੀ ਜ਼ਿਆਦਾ ਜ਼ੋਰ ਫੜਦਾ ਜਾ ਰਿਹਾ ਵੱਖੋ ਵੱਖਰੇ ਮੁਲਕਾਂ 'ਚ।
ਵਿਜੇ ਜੀ, ਜਿਸ ਤਰ੍ਹਾਂ ਨੇਪਾਲ ਦੇ ਵਿੱਚੋਂ ਜਦੋਂ ਜੈਨ ਜੀ ਕੀ ਕਹਿੰਦੇ ਜਨਰੇਸ਼ਨ ਦੇ ਹਿਸਾਬ ਨਾਲ, ਹੈ ਨਾ, ਉਹ ਜਦੋਂ ਮੁਹਿੰਮ ਸ਼ੁਰੂ ਹੋਈ ਤਾਂ ਲਗਭਗ ਉਹ ਪੂਰੀ ਦੁਨੀਆ 'ਚ ਉਸ ਜਨਰੇਸ਼ਨ ਦੇ ਹਵਾਲੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ। ਉਸੇ ਤਰ੍ਹਾਂ ਜਦੋਂ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਹਰ ਮੁਲਕ ਦੇ ਵਿੱਚ ਉਹਨੂੰ ਉਸ ਨਜ਼ਰੀਏ ਤੋਂ ਫਿਰ ਦੇਖਿਆ ਜਾਣਾ ਸ਼ੁਰੂ ਹੋ ਜਾਂਦਾ
ਜੀ।
ਹੁਣ ਬੇਸ਼ੱਕ ਆਪਾਂ ਪੰਜਾਬ ਨਾਲ ਸੰਬੰਧ ਰੱਖਦੇ ਹਾਂ, ਸਿੱਖ ਧਰਮ ਦੇ ਉੱਤੇ ਪੰਜਾਬ ਦੇ ਹਵਾਲੇ ਨਾਲ ਵੱਡੀ ਚਰਚਾ ਰਹਿੰਦੀ ਆ, ਇਸ ਲਈ ਨਿਊਜ਼ੀਲੈਂਡ ਤੋਂ ਇਸ ਘਟਨਾ ਦੀ, ਖਾਸ ਕਰਕੇ ਜਿਹੜਾ ਉਹ ਡੈਸਟਿਨ ਚਰਚ ਨਾਲ ਜੁੜੇ ਤੇ ਉਹਨਾਂ ਦਾ ਵੱਖਰੇ ਤਰੀਕੇ ਦਾ ਹਾਕ ਡਾਂਸ ਕਿਹੜਾ ਕਹਿੰਦੇ ਆ, ਉਹਦੇ ਰਾਹੀਂ ਉਹ ਆਪਣਾ ਪ੍ਰੋਟੈਸਟ ਕਰਦੇ ਆ। ਪਿਛਲੀ ਵਾਰ ਤੋਂ ਮੂਹਰੇ ਵੀ ਆ ਗਏ ਸੀਗੇ ਨਗਰ ਕੀਰਤਨ ਦੇ ਬਕਾਇਦ ਸਾਹਮਣੇ, ਇਸ ਵਾਰ ਬਿਲਕੁਲ ਮੂਹਰੇ ਨਹੀਂ ਆਏ, ਪਰ ਸਾਈਡ ਤੇ ਰਹਿ ਕੇ ਉਹਨਾਂ ਨੇ ਚਾਹੇ ਸੜਕ ਦੇ ਕਿਨਾਰੇ ਤੇ ਪ੍ਰਦਰਸ਼ਨ ਕੀਤਾ, ਪਰ ਆਪਣਾ ਇੱਕ ਰੋਸ ਵਿਖਾਇਆ ਤੇ ਉਹ ਵਾਰ ਵਾਰ ਇਸ ਗੱਲ ਨੂੰ ਉਭਾਰ ਰਹੇ ਸੀ ਕਿ ਇਹ ਗਲੀਆਂ ਇਹ ਸੜਕਾਂ ਸਾਡੀਆਂ ਨੇ ਜੀ, ਇਹ ਤੁਹਾਡਾ ਨਹੀਂ ਗਾ ਜੀ, ਮਤਲਬ ਇਹ ਭਾਰਤ ਦੀਆਂ ਗਲੀਆਂ ਨੀਗਾ, ਇੱਦਾਂ ਦਾ ਕੁਛ ਮਤਲਬ ਕਿ ਉਹ ਇਹ ਕਹਿਣ ਤੋਂ ਭਾਵ ਸੀ ਕਿ ਤੁਸੀਂ ਇੱਥੇ ਸਾਡੇ ਸੱਭਿਆਚਾਰ ਨੂੰ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਇਸ ਲਈ ਅਸੀਂ ਜਦੋਂ ਇਸ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਸਿੱਖ ਘਟਨਾਕ੍ਰਮ ਨੂੰ ਧਿਆਨ 'ਚ ਰੱਖ ਕੇ ਜ਼ਿਆਦਾ ਗੱਲ ਕਰਦੇ, ਜਦੋਂ ਕਿ ਜੋ ਨਿਊਜ਼ੀਲੈਂਡ ਤੋਂ ਜਾਣਕਾਰੀ ਮਿਲ ਰਹੀ ਹੈ ਇਹ ਤਰ੍ਹਾਂ ਲਗਭਗ ਹੋਰਨਾਂ, ਚਾਹੇ ਉਹ ਮਤਲਬ ਸ਼ੋਭਾ ਯਾਤਰਾਵਾਂ ਨਿਕਲਦੀਆਂ ਹੋਣ ਹੈ ਜਾਂ ਹੋਰਨਾਂ ਮੁਲਕਾਂ ਤੋਂ ਆ ਕੇ ਕੋਈ ਧਰਮ ਦੇ ਲੋਕ ਕੁਛ ਆਪਣਾ ਕਰਦੇ ਹੋਣ, ਤਾਂ ਉਸ ਦੇ ਉੱਤੇ ਵੀ ਉਸੇ ਤਰ੍ਹਾਂ ਇਤਰਾਜ਼ ਪ੍ਰਗਟਾ ਰਹੇ
ਜੀ।
ਬੇਸ਼ੱਕ ਇੱਕ ਖਾਸ ਧਿਰ ਹੈ, ਸਾਰੀਆਂ ਧਿਰਾਂ ਇਹਦਾ ਮਤਲਬ ਸਾਰੇ ਹੀ, ਇਹਦਾ ਮਤਲਬ ਪੂਰਾ ਨਿਊਜ਼ੀਲੈਂਡ ਨਹੀਂ ਗਾ ਇਹਨਾਂ ਨਾਲ, ਹੈ ਨਾ, ਇੱਕ ਖਾਸ ਜਿਵੇਂ ਉਰੇ ਕਿੰਨੇ ਸੰਗਠਨ ਨੇ, ਕਿੰਨੀਆਂ ਕਿਸਾਨ ਜਥੇਬੰਦੀਆਂ ਨੇ, ਕਿੰਨੇ ਵਿੰਗ ਨੇ, ਹੈ ਨਾ, ਉਸੇ ਤਰ੍ਹਾਂ ਇਹ ਵੀ ਇੱਕ ਇੱਕ ਸੰਸਥਾ ਦੇ ਹਵਾਲੇ ਨਾਲ
ਜੀ।
ਪਰ ਜਦੋਂ ਇੱਕ ਮੁਲਕ ਤੋਂ ਖਬਰ ਆਉਂਦੀ ਹੈ ਤਾਂ ਮੁਲਕ ਦੇ ਹਵਾਲੇ ਨਾਲ ਆਉਂਦੀ ਹੈ। ਇਸ ਲਈ ਸਾਡੇ ਕੋਲ ਹੈ ਕਿ ਨਿਊਜ਼ੀਲੈਂਡ 'ਚ ਵਿਰੋਧ ਹੋਇਆ ਤੇ ਇਸ ਵਿਰੋਧ ਤੋਂ ਬਾਅਦ ਚਰਚਾ ਤੁਰੀ ਆ ਹੁਣ ਦੁਨੀਆਂ ਭਰ ਦੇ ਵਿੱਚ, ਪੰਜਾਬ ਤੋਂ ਲੈ ਕੇ ਵੱਖ ਵੱਖ ਮੁਲਕਾਂ 'ਚ ਚਰਚਾ ਤੁਰੀ ਹੈ। ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਮ ਚਰਚਾ ਕਿ ਇੱਕ ਪਿੰਡ ਹੈ, ਗੁਰੂ ਘਰ ਤਿੰਨ ਬਣ ਗਏ ਜੀ, ਮੰਦਰ ਤਿੰਨ ਨੇ ਜੀ, ਹੈ ਨਾ, ਆਪਾਂ ਸਾਂਝਾ ਇੱਕ ਕਿਉਂ ਨਹੀਂ ਕਰਦੇ। ਉਸੇ ਤਰ੍ਹਾਂ ਦੀ ਚਰਚਾ ਹੁਣ ਇਸ ਪਹਿਲੋਂ ਦੇ ਤੁਰ ਪਈ ਕਿ ਇੱਕ ਨਗਰ ਕੀਰਤਨ, ਇੱਕ ਸ਼ੋਭਾ ਯਾਤਰਾ, ਇਸ ਪ੍ਰਕਿਰਿਆ ਤੇ ਕਿਉਂ ਨਹੀਂ ਆਉਂਦੇ ਅਸੀਂ। ਸਾਡੇ ਉਰੇ ਵੀ ਮਤਲਬ ਇਸੇ ਪਹਿਲੂ ਤੇ ਹੈ ਤੇ ਇਹ ਧਰਮ ਦੇ ਹਵਾਲੇ ਨਾਲ ਵੀ ਮਤਲਬ ਕਿ ਜਦੋਂ ਤਾਂ ਅਸੀਂ ਸ਼ਾਮਿਲ ਹੋਣਾ। ਜਿਵੇਂ ਉਹ ਰੇਲ ਗੱਡੀ ਚੜ੍ਹਨ ਵਾਲਾ ਨਾ ਗੱਲ ਕਿ ਜਦੋਂ ਮੈਂ ਰੇਲ ਗੱਡੀ ਚੜ੍ਹਨਾ ਤਾਂ ਮੈਨੂੰ ਹੁੰਦਾ ਕਿ ਹਾਂ ਮੈਨੂੰ ਸੀਟ ਮਿਲੇ, ਹੈ ਨਾ, ਡੱਬੇ ਦੇ ਅੰਦਰ ਕੁੰਡੀ ਕਿਉਂ ਲਾਈ ਹੈ ਕਿਸੇ ਨੇ। ਜਦੋਂ ਮੈਂ ਚੜ੍ਹ ਜਾਵਾਂ ਫਿਰ ਮੈਨੂੰ ਹੁੰਦਾ ਕਿ ਕਿਤੇ ਹੁਣ ਰੁਕੇ ਨਾ, ਹੁਣ ਚੱਲਣ ਦਿਓ, ਮਤਲਬ ਹੋਰ ਨਾ ਕੋਈ ਚੜ੍ਹੇ ਇਸੇ ਡੱਬੇ 'ਚ। ਸੋ ਉਹ ਸਥਿਤੀ ਹੈ ਜਦੋਂ ਤਾਂ ਅਸੀਂ ਕਿਸੇ ਇਸ ਸਥਿਤੀ 'ਚ ਸ਼ਾਮਿਲ ਹੁੰਦੇ ਹਾਂ ਕਿ ਮੰਨ ਲਓ ਅਸੀਂ ਧਾਰਮਿਕ ਅਕੀਦੇ ਨਾਲ ਗਏ, ਆਪਣੀ ਸ਼ਰਧਾ ਨਾਲ ਗਏ, ਫਿਰ ਤਾਂ ਸਾਨੂੰ ਉਹ ਚੰਗਾ ਲੱਗਦਾ। ਪਰ ਜਦੋਂ ਅਸੀਂ ਟ੍ਰੈਫਿਕ 'ਚ ਫਸੇ ਹਾਂ, ਕਿਸੇ ਮੁਸ਼ਕਲ 'ਚੋਂ ਲੰਘ ਰਹੇ ਹਾਂ, ਫਿਰ ਸਾਨੂੰ ਉਹੀ ਚੀਜ਼ ਉਲਟ ਲੱਗਣ ਲੱਗ ਜਾਂਦੀ ਹੈ ਕਿ ਐਵੇਂ ਜਾਂ ਤਾਂ ਆਪਣੇ ਘਰੇ ਜਾ ਕੇ ਕਰ ਲਓ। ਆਹ ਜਿਹੜੀ ਭਾਵਨਾ ਬੰਦੇ ਦੇ ਅੰਦਰ ਬਦਲਦੀ ਆ, ਹੈ ਨਾ, ਉਹੀ ਉਹ ਵਿਰੋਧ ਦਾ ਇੱਕ ਕਾਰਨ ਬਣ ਰਹੀ ਹੈ ਮੈਨੂੰ। ਸੋ ਇਸ ਲਈ ਅਸੀਂ ਕਿਸੇ ਦੇ ਵਿਰੋਧ ਦਾ ਕਾਰਨ ਨਾ ਬਣੀਏ, ਉਹਦੇ ਉੱਤੇ ਸਾਡੀਆਂ ਸਮੁੱਚੀਆਂ ਧਾਰਮਿਕ ਜਮਾਤਾਂ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ। ਕਿਸੇ ਇੱਕ ਧਰਮ ਦਾ ਮਸਲਾ ਨਹੀਂ, ਕਿਸੇ ਇੱਕ ਮੁਲਕ ਦਾ ਮਸਲਾ ਨਹੀਂ, ਕਿਉਂਕਿ ਜੇ ਇੱਥੋਂ ਨਿਊਜ਼ੀਲੈਂਡ ਤੋਂ ਗੱਲ ਤੁਰੀ ਆ, ਕੱਲ੍ਹ ਨੂੰ ਹੋਰਨਾਂ ਮੁਲਕਾਂ 'ਚ ਵੀ, ਖਾਸ ਕਰਕੇ ਅਮੈਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਿੱਥੇ ਅਸੀਂ ਵੱਡੀ ਗਿਣਤੀ 'ਚ ਬੈਠੇ ਹਾਂ, ਉੱਥੇ ਫਿਰ ਇਹ ਪਹਿਲੂ ਆਊਗਾ। ਬੇਸ਼ੱਕ ਇਸ ਨੂੰ ਸਮਝਣ ਦੇ ਵਿੱਚ ਉਹ ਮੁਲਕ ਨਾਕਾਮਯਾਬ ਨੇ ਕਿ ਇਹ ਨਗਰ ਕੀਰਤਨ ਦੇ ਰੂਪ 'ਚ ਜਿੰਨੀ ਦੇਣ ਮਤਲਬ ਗੁਰੂ ਘਰਾਂ ਦੀ ਹੈਗੀ ਆ, ਉਨੀ ਮੈਨੂੰ ਲੱਗਦਾ, ਖਾਸ ਕਰਕੇ ਆ ਕਰੋਨਾ ਵਾਲਾ ਦੌਰ ਸਭ ਨੇ ਦੇਖਿਆ, ਹੈ ਨਾ, ਉਹਦੇ ਵਿੱਚ ਜਿੰਨਾ ਵੱਡਾ ਯੋਗਦਾਨ ਗੁਰੂ ਘਰ ਦੀਆਂ ਕਮੇਟੀਆਂ ਨੇ ਪਾਇਆ, ਹੋਰ ਕਿਸੇ ਮੁਲਕ ਤੋਂ ਆਏ ਕਿਸੇ ਧਰਮ ਦੀਆਂ ਧਿਰਾਂ ਨੇ ਨਹੀਂ ਪਾਇਆ, ਚਾਹੇ ਉਹ ਭਾਰਤ ਤੋਂ ਗਏ ਹੋਣ ਤੇ ਚਾਹੇ ਹੋਰਨਾਂ ਤੋਂ ਗਏ ਹੋਣ, ਉਹ ਵੱਡਾ ਯੋਗਦਾਨ, ਚਾਹੇ ਉਹ ਲੰਗਰ ਦੇ ਰੂਪ 'ਚ ਹੈ, ਚਾਹੇ ਉਹ ਸਿਲੰਡਰ ਦੇ ਰੂਪ 'ਚ ਹੈ, ਚਾਹੇ ਕਿਸੇ, ਈਵਨ ਭਾਰਤ ਦੇ ਵਿੱਚ ਵੀ ਮਤਲਬ ਆਕਸੀਜਨ ਸਿਲੰਡਰ ਜਿਹੜੇ ਲੋਕ ਸੌਦਾਬਾਜ਼ੀ ਕਰਦੇ ਸੀ ਉੱਥੇ ਲੰਗਰ ਲਾਏ ਸੀ, ਮਤਲਬ ਇਹ ਪ੍ਰਕਿਰਿਆ ਹੈਗੀ ਹੈ। ਪਰ ਉਹਦੇ ਬਾਵਜੂਦ ਵੀ ਅਸੀਂ ਲੋਕਾਂ ਤੱਕ ਪਹੁੰਚ ਨਹੀਂ ਕਰ ਪਾ ਰਹੇ ਉਸ ਸੁਨੇਹਾ ਲੈ ਕੇ ਕਿ ਇਹਦੇ ਪਿੱਛੇ ਸਾਡਾ ਇਰਾਦਾ ਕੀ ਹੈ, ਸਾਡਾ ਮਕਸਦ ਕਿੰਨਾ ਸੱਚਾ ਸੁੱਚਾ। ਸੋ ਪਰ ਹੁਣ ਜਦੋਂ ਵਿਰੋਧ ਉੱਠਦਾ ਤਾਂ ਫਿਰ ਉਹ ਕਈ ਤਰ੍ਹਾਂ ਸ਼ਾਮਿਲ ਹੁੰਦੀ। ਇਸ ਲਈ ਸਾਨੂੰ ਇਹ ਵਿਰੋਧ ਦੇ ਕਾਰਨਾਂ ਤੋਂ, ਔਰ ਧਾਮੀ ਹੋਰਾਂ ਨੇ ਤਾਂ ਨਿੰਦਾ ਵੀ ਕੀਤੀ ਹੈ, ਮੈਨੂੰ ਲੱਗਦਾ ਇਸ ਨਾਤੇ ਸਰਕਾਰ ਦੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ ਕਿ ਉਹ ਨਿਊਜ਼ੀਲੈਂਡ ਸਰਕਾਰ ਨਾਲ ਤਾਲਮੇਲ ਕਰੇ, ਇੱਧਰੋਂ ਪੱਖ ਰੱਖਣ। ਹੁਣ ਮਤਲਬ ਕਿ ਇਸ ਲਈ ਵਿਦੇਸ਼ ਮੰਤਰੀ ਤੋਂ ਲੈ ਕੇ, ਗ੍ਰਹਿ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਜ਼ਿੰਮੇਵਾਰੀ ਵੱਡੀ ਹੈ, ਪਰ ਉਹ ਚੁੱਪ ਨੇ ਇਸ ਮਸਲਿਆਂ ਦੀ, ਉਹਨਾਂ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ। ਉਹ ਤਾਂ ਟਰੰਪ ਦੇ ਮਸਲਿਆਂ ਦੇ ਚੁੱਪ ਨੇ, ਜਿੱਡਾ ਐਡਾ ਵੱਡਾ ਮਸਲਾ ਸਾਡੇ ਮੂਹਰੇ ਖੜਾ। ਸੋ ਇਸ ਲਈ ਉਹਨਾਂ ਦੀ ਚੁੱਪੀ ਤੇ ਲਗਾਤਾਰ ਵੱਧ ਰਹੀ ਪਹਿਲਕਦਮੀ ਹੋਰਨਾਂ ਮੁਲਕਾਂ ਲਈ ਵੀ ਸਾਡੇ ਲਈ ਮੁਸ਼ਕਲ ਖੜੀ ਹੋ ਸਕਦੀ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਹੁੰਦੀ ਹੈ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,
ਸ਼ੁਕਰੀਆ ਜੀ।